ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਤਮਕ ਧਰਮ ਦੀ ਕਿਵੇਂ ਪ੍ਰਾਪਤੀ ਹੁੰਦਾ, ਉਹਦਾ ਸਹੀ ਮਾਰਗ ਕੀ ਹੈ, ਇਹ ਵਿਸ਼ਾ ਅੱਜ ਦਾ ਗੁਰਬਾਣੀ ਵਿਚਾਰ ਦੇ ਲੇਖ ਦਾ। ਇਸ ਤੋਂ ਇਲਾਵਾ ਕਈ ਜਗਿਆਸੂ ਸ਼ਿਕਾਇਤ ਕਰਦੇ ਹਨ ਕਿ ਸਾਨੂੰ ਕਈ ਸਾਲ ਹੋ ਗਏ ਹਨ ਸਿਮਰਨ ਕਰਦਿਆਂ, ਕੋਈ ਆਤਮਕ ਧਰਮ ਦੀ ਸੋਝੀ ਨਹੀਂ ਪੈਂਦੀ, ਆਤਮਕ ਤਰੱਕੀ ਨਜ਼ਰ ਨਹੀਂ ਆਉਂਦੀ। ਇਸ ਦਾ ਕਾਰਨ ਇਹ ਹੈ ਕਿ ਅਸੀਂ ਘੜੀ ਦੋ ਘੜੀ ਸਵੇਰੇ, ਘੜੀ ਦੋ ਘੜੀ ਸ਼ਾਮ ਨੂੰ ਬੇਧਿਆਨੇ ਗੁਰਮੰਤਰ ਦਾ ਜਾਪ ਕਰਦੇ ਹਾਂ ਅਤੇ ਉਸਨੂੰ ਸਿਮਰਨ ਸਮਝ ਲੈਂਦੇ ਹਾਂ। ਮਹਾਂਪੁਰਖਾਂ ਨੇ ਬੇਧਿਆਨੇ ਘੜੀ ਦੋ ਘੜੀ ਦੇ ਗੁਰਮੰਤਰ ਦੇ ਜਾਪ ਨੂੰ ਸਿਮਰਨ ਦੀ ਸੰਗਿਆ ਨਹੀਂ ਦਿੱਤੀ। ਇਹ ਸਿਮਰਨ ਦੇ ਲੇਖਾਂ ਵਿੱਚ ਸਪੱਸ਼ਟ ਹੈ। ਸਿਮਰਨ ਦੀ ਸਹੀ ਜੁਗਤੀ ਕੀ ਹੈ ਜਿਸ ਨਾਲ ਆਤਮਕ ਤਰੱਕੀ ਹੁੰਦੀ ਹੈ, ਉਹ ਵੀ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਆਪ ਜੀ ਨੂੰ ਪੜ੍ਹ ਕੇ ਸੁਣਾਵਾਂਗੇ। ਸੋ ਕੁਝ ਕੁ ਪੰਕਤੀਆਂ ਅੱਜ ਛੱਡਣੀਆਂ ਪੈਣੀਆਂ ਨੇ ਕਿਉਂਕਿ ਕੀਰਤਨ ਨੇ ਬਹੁਤ ਜ਼ਿਆਦਾ ਸਮਾਂ ਲੈ ਲਿਆ, 15-20 ਮਿੰਟ ਉੱਪਰ ਹੋ ਗਏ ਹਨ। ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਲਿਖਤ ਲੈ ਕੇ ਪੰਕਤੀਆਂ ਆਪ ਪੜ੍ਹਨ ਦੀ ਕਿਰਪਾਲਤਾ ਕਰਨੀ ਜੀ। ਜਿਹੜੀ ਗੁਰਬਾਣੀ ਦੀਆਂ ਪੰਕਤੀਆਂ ਉਹਨਾਂ ਨੂੰ ਥੋੜ੍ਹਾ ਘਟਾ ਦਿਆਂਗੇ। ਪਿਛਲੇ ਲੇਖਾਂ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਮਨੁੱਖ ਦੇ ਜੀਵਨ ਵਿੱਚ ਆਤਮਕ ਧਰਮ ਜਾਂ ਮਜ਼ਹਬ ਕਈ ਰੰਗਾਂ ਰੇਖਾਂ ਭੇਖਾਂ ਪੱਖਾਂ ਵਿੱਚ ਪ੍ਰਵੇਸ਼ ਅਤੇ ਪ੍ਰਵਿਰਤ ਹੈ। ਇਹ ਇੱਕੋ ਇੱਕ ਆਤਮਕ ਧਰਮ ਨਾਲ ਲਿਖਿਆ ਹੋਇਆ ਹੈ, ਨਾਲ ਹੋਵੰਦਾ ਹੈ, ਲੈ ਨਾ ਸਕੰਦਾ ਹੈ, ਸਵੈ ਪ੍ਰਕਾਸ਼ਿਤ ਹੈ, ਹੁਕਮ ਰੂਪ ਹੈ, ਨਾਮ ਰੂਪ ਹੈ, ਅੰਮ੍ਰਿਤ ਰੂਪ ਹੈ, ਪ੍ਰੀਤ ਡੋਰੀ ਹੈ, ਪ੍ਰੇਮ ਸਵੈਪਨਾ ਹੈ, ਪਿਆਰ ਇੰਡੋਲਾ ਹੈ, ਪ੍ਰੀਤ ਖਿੱਚ ਹੈ, ਖਿੱਚ ਦਾ ਤੁਣਕਾ ਹੈ। ਇਹ ਜਿਹੜਾ ਆਤਮਕ ਧਰਮ ਹੈ, ਇਹ ਸਿੱਖਿਆ ਸਿਖਾਇਆ ਨਹੀਂ ਜਾ ਸਕਦਾ, ਇਹ ਪੜ੍ਹਿਆ ਪੜ੍ਹਾਇਆ ਨਹੀਂ ਜਾ ਸਕਦਾ, ਇਹ ਸਮਝਿਆ ਸਮਝਾਇਆ ਵੀ ਨਹੀਂ ਜਾ ਸਕਦਾ। ਕਿਉਂ? ਕਿਉਂਕਿ ਇਹ ਦਿਮਾਗੀ ਵਿਸ਼ਾ ਨਹੀਂ ਹੈ, ਇਹ ਵਲਵਲਿਆਂ ਦਾ ਜੋਸ਼ ਵੀ ਨਹੀਂ ਹੈ, ਇਹ ਮਾਇਕੀ ਮੰਡਲ ਤੋਂ ਉੱਪਰ ਹੈ, ਇਹ ਮਨ ਦੀ ਸਿਆਣਪ ਤੋਂ ਪਰੇ ਹੈ, ਇਹ ਦਿਮਾਗੀ ਫਲਸਫੇ ਦੀ ਪਕੜ ਤੋਂ ਪਰੇ ਹੈ। ਇਹ ਜਿਹੜਾ ਆਤਮਕ ਧਰਮ ਹੈ, ਇਹ ਬਾਹਰੋਂ ਠੋਸਿਆ ਨਹੀਂ ਜਾ ਸਕਦਾ, ਇਹ ਧਾਰਿਆ ਵੀ ਨਹੀਂ ਜਾ ਸਕਦਾ, ਇਹ ਅਪਣਾਇਆ ਵੀ ਨਹੀਂ ਜਾ ਸਕਦਾ ਅਤੇ ਤਿਆਗਿਆ ਵੀ ਨਹੀਂ ਜਾ ਸਕਦਾ, ਕਿਉਂਕਿ ਇਹ ਸਰਬੱਗ ਧਰਮ ਹੈ, ਵਿਸ਼ਵ ਧਰਮ ਹੈ। ਇਸ ਗੁਪਤ ਇਲਾਹੀ ਵਿਸ਼ਵ ਧਰਮ ਦੁਆਰਾ ਮਨੁੱਖ ਦੇ ਅੰਤਰ ਆਤਮੇ ਸਾਰੇ ਦੈਵੀ ਗੁਣ, ਜਿਹਾ ਕਿ ਨਿਮਰਤਾ, ਪ੍ਰੀਤ, ਪ੍ਰੇਮ, ਪਿਆਰ, ਪਿਰਮ ਰਸ, ਚਾਉ, ਦਇਆ, ਖਿਮਾ, ਸੰਤੋਖ, ਪਰਉਪਕਾਰ, ਸ਼ਾਂਤੀ, ਸੁਖ, ਆਨੰਦ, ਮੈਤਰੀ ਭਾਵ, ਸ਼ਬਦ, ਨਾਮ, ਸਹਿਜ ਸੁਭਾਏ ਆਪ ਮੁਹਾਰੇ ਪ੍ਰਵੇਸ਼ ਤੇ ਪ੍ਰਵਿਰਤ ਹੋ ਜਾਂਦੇ ਹਨ ਤੇ ਜੀਵ ਵਡਭਾਗਾ ਹੋ ਜਾਂਦਾ ਹੈ। ਦੂਜੇ ਪਾਸੇ ਬਾਰਮੁਖੀ ਧਰਮ ਹੈ। ਇਹ ਬਾਰਮੁਖੀ ਧਰਮ ਮਾਇਕੀ ਮੰਡਲ ਵਿੱਚ ਅਨੇਕਾਂ ਰੰਗਾਂ ਰੂਪਾਂ ਭੇਖਾਂ ਵਿੱਚ ਪ੍ਰਚਲਿਤ ਹਨ, ਜੋ ਗੁਰੂਆਂ ਅਵਤਾਰਾਂ ਮਹਾਂਪੁਰਖਾਂ ਨੇ ਬਾਣੀਆਂ ਰਾਹੀਂ ਸਹੀ ਜੀਵਨ ਸੇਧ ਦੇਣ ਲਈ ਚਲਾਏ ਹਨ। ਇਹ ਬਾਰਮੁਖੀ ਧਰਮ ਪੜ੍ਹਿਆ ਪੜ੍ਹਾਇਆ ਜਾਂਦਾ ਹੈ, ਸਮਝਿਆ ਸਮਝਾਇਆ ਜਾਂਦਾ ਹੈ, ਇਹ ਸਿੱਖਿਆ ਸਿਖਾਇਆ ਜਾਂਦਾ ਹੈ, ਇਹ ਧਾਰਿਆ ਜਾਂਦਾ ਹੈ, ਅਪਣਾਇਆ ਜਾਂਦਾ ਹੈ, ਇਹ ਬਾਹਰੋਂ ਠੋਸਿਆ ਜਾਂਦਾ ਹੈ, ਇਹ ਤਿਆਗਿਆ ਵੀ ਜਾ ਸਕਦਾ ਹੈ, ਇਹ ਬਦਲਿਆ ਜਾ ਸਕਦਾ ਹੈ, ਕਿਉਂਕਿ ਇਹ ਦਿਮਾਗੀ ਵਿਸ਼ਾ ਹੈ, ਇਹ ਮਾਨਸਿਕ ਭਾਵਨਾਵਾਂ ਤਾਂ ਹੀ ਸੀਮਤ ਹੈ। ਬਾਹਰਮੁਖੀ ਧਰਮ ਇਹ ਮਾਨਸਿਕ ਭਾਵਨਾਵਾਂ ਤਾਂ ਹੀ ਸੀਮਤ ਹੈ, ਇਹ ਦਿਮਾਗੀ ਗਿਆਨ ਤਾਂ ਹੀ ਸੀਮਤ ਹੈ, ਇਹ ਦਿਮਾਗੀ ਫਲਸਫੇ ਦਾ ਵਿਸ਼ਾ ਹੈ, ਇਹ ਹਉਮੈ ਦੇ ਦਾਇਰੇ ਵਿੱਚ ਹੈ। ਇੱਥੇ ਪਾਠ ਪੂਜਾ ਕਰਨਾ ਜ਼ਰੂਰੀ ਹੈ, ਕਰਮ ਕਿਰਿਆ ਕਰਨੇ ਲਾਜ਼ਮੀ ਹਨ, ਇਹ ਰਸਮਾਂ ਰਿਵਾਜਾਂ ਦੀ ਜਕੜ ਵਿੱਚ ਹੈ, ਇਹ ਰੀਤਾਂ ਰਵਾਇਤਾਂ ਵਿੱਚ ਫਸਿਆ ਹੋਇਆ ਹੈ, ਇੱਥੇ ਮਰਿਆਦਾ ਦੀ ਕੈਦ ਵੀ ਹੈ। ਇਹ ਦੇਖਾ ਦੇਖੀ ਕਮਾਇਆ ਜਾਂਦਾ ਹੈ, ਰੀਸੋ ਰੀਸੀ ਮੰਨਿਆ ਜਾਂਦਾ ਹੈ, ਇੱਥੇ ਭੇਖਾਂ ਦੀ ਮਜਬੂਰੀ ਵੀ ਹੈ। ਇਸ ਬਾਰਮੁਖੀ ਧਰਮ ਵਿੱਚ ਜੇ ਦਿਆਨਤਦਾਰੀ ਤੇ ਸ਼ਰਧਾ ਭਾਵਨੀ ਸਹਿਤ ਕਮਾਇਆ ਜਾਵੇ ਤਾਂ ਸਤਿਗੁਰ ਦੀ ਬਖਸ਼ਿਸ਼ ਦੁਆਰਾ ਮਨੁੱਖ ਦੀ ਆਤਮਕ ਤਰੱਕੀ ਤੇ ਵਿਕਾਸ ਹੁੰਦਾ ਹੈ। ਇਸ ਤਰ੍ਹਾਂ ਜਗਿਆਸੂ ਆਤਮਕ ਮੰਡਲ ਵਿੱਚ ਪ੍ਰਵੇਸ਼ ਹੋ ਕੇ ਆਪਣੇ ਅੰਤਰ ਆਤਮੇ ਨਿੱਜੀ ਧਰਮ ਨੂੰ ਅਨੁਭਵ ਕਰ ਸਕਦਾ ਹੈ। जे बारमुखी धर्म नू दयानतदारी ते शरदा भावनी नाल कमाया जावे तां जीव आत्मक मंडल विच प्रवेश होके अंपड़े अंतर आत्मे निजी धर्म नू अनुभव कर सकदा है। सो ये माइकी मंडल दे जिहड़े सारे अवगुण हन जिया के होमे भरम हनेर मैल दूजा भाव ईरखा साड़ा पाप निंदया चुगली धोखा फरेब काम क्रोध लोभ मोह किरना तृष्णा आदि का धर्म नाल कोई संबंध नहीं अते धर्म दे एन मुतजाद ते उल्ट हन जिवें हनेरा ते चानण एक दूजे दे उल्ट हन। प्राणी परम पुरख पग लागो सोवत कहां मोह निंद्रा में कबू सुचित वै जागो ओरन कहां उपदेशित है पस तोए पर बोध न लागो सिंचत कहां परे बिखियन कै कबहू बिखे रस त्यागो। सो परमात्मा तो दूर लै जाण वाला अते धर्म दे मार्ग तो जीव नू कुराहे पाउण वाला सब तो वड्डा रोग होमे है। होमे माया दे परम भुलावे विचों पुजदी है। होमे दीर्घ रोग है जो सारे माइकी अवगणा दुखां कलेशां ते पापां दा मूल कारण है। होमे जितने भी दुख कलेश उपजदे हन या सी पाप कमाउंदे हां इसदी जड़ है इसदा मूल कारण है। जिथे होमे दे परम भुलावे दा हनेर है उथे धर्म दा चानण नहीं हो सकदा क्योंकि होमे नावे नाल विरोध है दोए न वसै एक ठाए। भगत तुलसीदास जी ने भी ठीक लिखिया है दया धर्म का मूल है पाप मूल अभिमान। इसलिए होमे अते धर्म आपस विच मुतजात अते एक दूसरे दे उल्ट हन। होमे दा मेल सिर्फ अधर्म नाल हो सकता है धर्म नाल नहीं क्योंकि धर्म दा मेल तां सिर्फ दैवी गुणा नाल हो सकता है। दूजे लफ्जां विच होमे विच जो कर्म कीते जांदे हन वह धार्मिक नहीं हो सकते बल्कि अधर्म हन। बहुत जरूरी नुकता है कि होमे दे विच असी कोई भी चंगा कर्म भी करते हाँ मन लो वह धार्मिक नहीं हो सकते अधर्म हन। इसलिए धर्म के नाम से जो मजहबी तुअसब की आड़ विच वैर विरोध ते लड़ाइयां कीतियां जांदियां हन वह भी सब अधर्म हन। गुरबाणी इस गल की गवाही भरती है होमे विच सेवा ना हो वही होमे विच सेवा ना हो वही ता मन बिरथा जाए। होमे वड़ा गुबार है होमे विच बुझ न सके कोए होमे विच भगत ना हो वही हुक्म ना बुझिया जाए। चार वर्ण चार मजहबां जग विच हिंदू मुसलमान है खुदी बखीली तकबरी खिंचो तान घरें तंगाने बहुवाटी जग चलिया तभी पए मुहम्मद यारा कौम बहत्तर संकर बहुबिद वैर विरोध पसारा। सो कई धर्मां दियां बाणियां या धार्मिक ग्रंथ एक गूढ़ भाषा विच लिखे होंदे हन जिस तरह के कुरान अरबी विच लिखी गई है वेद शास्त्र संस्कृत विच बाइबल हैब्रू ते लैटिन विच पर फिर भी इन्हां दे पैरोकार आपो अपनी बाणी पढ़दे हन समझण दी कोशिश करदे हन ते लाह लैंदे हन पर गुरबाणी सरल बोली विच हुंदिया भी असी इस दा सिर्फ पाठ करके गायन करके कथा वार्ता करके या अनेकां लेख अते किताबां लिख के ही संतुष्ट हां। ध्यान देना जी गुरबाणी सरल बोली विच होंदिया ही असी इसका सिर्फ पाठ कर सकते हैं पाठ कर छड़दे हैं उसे संतुष्ट हाँ या फिर कीर्तन कर छड़िया गायन कर छड़िया उसे विच संतुष्ट हाँ या कथा वार्ता करके उसे विच संतुष्ट हाँ या फिर अनेकां लेख अते किताबां छपवा के उत्थे तक संतुष्ट हाँ। गुरबाणी के जड़े अखरी या भावक अर्थ हैं उन्होंने भी असी आपो अपनी मत अनुसार अपने स्वार्थ अते सहूलियत लई तोड़ मरोड़ के पेश करते हैं परंतु गुरबाणी के अंतरीव आत्मक भावां या अनुभवी ज्ञान तो असी वांझे रहिंदे हां। ਗੁਰਬਾਣੀ ਧੁਰੋਂ ਸੂਖਮ ਇਲਾਹੀ ਮੰਡਲ ਵਿੱਚੋਂ ਉਤਰੀ ਹੈ ਤੇ ਇਸ ਵਿੱਚ ਆਤਮਕ ਮੰਡਲ ਦੇ ਡੂੰਘੇ ਸੂਖਮ ਅਨੁਭਵੀ ਇਲਾਹੀ ਭੇਦ ਭਰਪੂਰ ਹਨ ਜੋ ਅਨੁਭਵ ਦੁਆਰਾ ਹੀ ਜਾਣੇ ਅਤੇ ਬੁੱਝੇ ਜਾ ਸਕਦੇ ਹਨ। ਹਾਂਜੀ, ਗੁਰਬਾਣੀ ਦੇ ਵਿਚਕਾਰ ਆਤਮਕ ਮੰਡਲ ਦੇ ਡੂੰਘੇ ਤੇ ਸੂਖਮ ਅਨੁਭਵੀ ਇਲਾਹੀ ਭੇਦ ਭਰਪੂਰ ਹਨ ਜੋ ਸਿਰਫ ਅਨੁਭਵ ਦੁਆਰਾ ਹੀ ਬੁੱਝੇ ਜਾ ਸਕਦੇ ਹਨ। ਅਨਹਦ ਬਾਣੀ ਗੁਰਮੁਖ ਜਾਣੀ ਬਿਰਲਾ ਕੋ ਅਰਥਾਵੇ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੇ ਹਰ ਨਾਮਾ। ਸੋ ਇਹ ਇਲਾਹੀ ਬਾਣੀ ਜਿਸ ਆਤਮਕ ਵੇਵਲੈਂਥ ਤੋਂ ਰਚੀ ਗਈ ਹੈ, ਜਿਸ ਆਤਮਕ ਗਹਿਰਾਈ ਤੋਂ ਰਚੀ ਗਈ ਹੈ, ਉਸੇ ਵੇਵਲੈਂਥ ਤੇ ਉਸੇ ਗਹਿਰਾਈ ਤੇ ਪਹੁੰਚ ਕੇ ਇਸ ਦੇ ਅੰਤਰੀਵ ਆਤਮਕ ਭਾਵਾਂ ਤੇ ਭੇਦਾਂ ਨੂੰ ਸਮਝਿਆ ਬੁੱਝਿਆ ਜਾਣਿਆ ਪਹਿਚਾਣਿਆ ਤੇ ਅਨੁਭਵ ਕੀਤਾ ਜਾ ਸਕਦਾ ਹੈ ਤੇ ਆਤਮਕ ਪ੍ਰਕਾਸ਼ ਰੂਪੀ ਸ਼ਬਦ ਨਾਮ ਪ੍ਰੀਤ ਪ੍ਰੇਮ ਰਸ ਚਾਉ ਦਾ ਲਾਹਾ ਲਿਆ ਜਾ ਸਕਦਾ ਹੈ। ਪਰ ਅਸੀਂ ਦਿਮਾਗੀ ਗਿਆਨ ਧਿਆਨ ਵਿੱਚ ਇਤਨੇ ਸੰਤੁਸ਼ਟ ਤੇ ਮਸਤ ਹੋਏ ਪਏ ਹਾਂ ਕਿ ਇਸ ਤੋਂ ਪਰੇ ਕਿਸੇ ਹੋਰ ਆਤਮਕ ਮੰਡਲ ਦੀ ਬਾਬਤ ਸੁਣਨ ਸਮਝਣ ਜਾਣਨ ਖੋਜਣ ਮੰਨਣ ਨੂੰ ਤਿਆਰ ਹੀ ਨਹੀਂ। ਉਦਮ ਤਾਂ ਕੀ ਕਰਨਾ ਸੀ? ਉਹ ਜੋ ਡੂੰਘੇ ਭੇਦ ਗੁਰਬਾਣੀ ਵਿੱਚ ਆਤਮਕ ਮੰਡਲ ਦੇ ਦਰਜ ਹਨ, ਉਸ ਲਈ ਉਦਮ ਤਾਂ ਇੱਕ ਪਾਸੇ ਰਿਹਾ, ਉਸ ਨੂੰ ਖੋਜਣ ਮੰਨਣ ਤੇ ਜਾਣਨ ਨੂੰ ਵੀ ਤਿਆਰ ਨਹੀਂ। ਇਸ ਦਾ ਨਤੀਜਾ ਇਹ ਹੈ ਕਿ ਗੁਰਬਾਣੀ ਸਰਲ ਭਾਸ਼ਾ ਵਿੱਚ ਹੁੰਦਿਆਂ, ਬੇਅੰਤ ਗੁਰਦੁਆਰਿਆਂ ਦੇ ਹੁੰਦਿਆਂ, ਬੇਅੰਤ ਕੀਰਤਨ ਦਰਬਾਰ ਦੇ ਹੁੰਦਿਆਂ, ਅਣਗਿਣਤ ਪਾਠਾਂ ਦੀਆਂ ਲੜੀਆਂ ਦੇ ਹੁੰਦਿਆਂ, ਅਨੰਤ ਕਥਾ ਵਾਰਤਾ ਹੁੰਦਿਆਂ, ਬੇਅੰਤ ਲਾਇਬ੍ਰੇਰੀਆਂ ਦੇ ਹੁੰਦਿਆਂ, ਲਗਾਤਾਰ ਪ੍ਰਚਾਰ ਹੁੰਦਿਆਂ, ਅਣਗਿਣਤ ਕਰਮ ਕਰਿਆ ਕਰਦਿਆਂ, ਬੇਅੰਤ ਧਾਰਮਿਕ ਸੈਮੀਨਾਰ ਹੁੰਦਿਆਂ, ਅਸੀਂ ਅੱਜ ਬਾਰਮੁਖੀ ਧਰਮ ਵਿੱਚ ਹੀ ਸੰਤੁਸ਼ਟ ਹਾਂ ਤੇ ਮਾਇਕੀ ਮੰਡਲ ਦੇ ਅੰਧ ਗੁਬਾਰ ਜਾਂ ਅਗਨ ਸ਼ੋਕ ਸਾਗਰ ਵਿੱਚ ਹੋਰਨਾਂ ਵਾਂਗ ਪਰਵਿਰਤ ਅਤੇ ਗਲਤਾਨ ਹਾਂ। ਜਿਵੇਂ ਨਾਸਤਕ ਲੋਕ ਅਗਨ ਸ਼ੋਕ ਸਾਗਰ ਵਿੱਚ ਪਰਵਿਰਤ ਹਨ, ਅਸੀਂ ਬਾਰਮੁਖੀ ਧਾਰਮਿਕ ਕਰਮ ਕਿਰਿਆ ਕਰਨ ਵਾਲੇ ਵੀ ਉਸੇ ਤਰ੍ਹਾਂ ਅਗਨ ਸ਼ੋਕ ਸਾਗਰ ਵਿੱਚ ਹੋਰਨਾਂ ਵਾਂਗ ਪਰਵਿਰਤ ਅਤੇ ਗਲਤਾਨ ਹਾਂ। ਇਸ ਤਰ੍ਹਾਂ ਗੁਰਬਾਣੀ ਵਿੱਚ ਦਰਸਾਈ ਗੁੱਝੀ ਆਤਮਕ ਨਿਰਾਲੀ ਖੇਲ ਤੋਂ ਬੇਖਬਰ ਬੇਪਰਵਾਨ ਜਾਣ ਅਵੇਸਲੇ ਹੋਏ ਪਏ ਹਾਂ। ਗੁਰਮਤ ਸੁਣ ਕਛ ਗਿਆਨ ਨਾ ਉਪਜਿਓ, ਪਸ ਜਿਓ ਉਧਰ ਪਰੋ। ਇੱਕ ਗਾਵਤ ਰਹੇ ਮਨ ਸਾਧ ਨਾ ਪਾਏ, ਹੋਮੈ ਵਿੱਚ ਗਾਵੈ ਬਿਰਥਾ ਜਾਏ। ਹਾਂਜੀ, ਇੱਕ ਗਾਵਤ ਰਹੇ ਮਨ ਸਾਧ ਨਾ ਪਾਏ, ਹੋਮੈ ਵਿੱਚ ਗਾਵੈ ਬਿਰਥਾ ਜਾਏ। ਗਾਵਣ ਗਾਵੈ ਜੇ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ। ਗਾਵਤ ਰਹੇ ਜੇ ਸਤਿਗੁਰ ਪਾਵੈ, ਮਨ ਤਨ ਰਾਤਾ ਨਾਮ ਸੁਹਾਵੈ ਰਹਾਓ। ਹਰ ਬਿਨ ਅਵਰ ਕਿਰਿਆ ਬਿਰਥੇ, ਜਪ ਤਪ ਸੰਜਮ ਕਰਮ ਕਮਾਣੇ ਇਹ ਉਰੇ ਮੂਸੇ। ਸੋ ਹੁਣ ਜੇ ਅਸੀਂ ਇਹ ਚਾਹੀਏ ਕਿ ਬਈ ਆਤਮਕ ਧਰਮ ਨੂੰ ਕਮਾਈਏ ਤਾਂ ਫਿਰ ਸਭ ਤੋਂ ਪਹਿਲੀ ਕਿਸ ਚੀਜ਼ ਦੀ ਲੋੜ ਹੈ? ਸਭ ਤੋਂ ਪਹਿਲੀ ਗੱਲ ਹੈ ਧਿਆਨ। ਆਦਸ਼ੀ ਸ਼ੀਸ਼ੇ ਦੇ ਟੁਕੜੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਦੀਆਂ ਲੰਘਦੀਆਂ ਹੋਈਆਂ ਲੱਖਾਂ ਕਿਰਨਾਂ ਇਕੱਠੀਆਂ ਤੇ ਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਬਣ ਜਾਂਦੀ ਹੈ। ਇਸ ਸ਼ਕਤੀਮਾਨ ਗੂੜੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ ਦੇ ਧਿਆਨ ਜਾਂ ਸੁਰਤੀ ਤੇ ਸਹੀ ਟੁਕਦਾ ਹੈ। ਜਿਉਂ ਜਿਉਂ ਸਾਡਾ ਧਿਆਨ ਇਕਾਗਰ ਹੁੰਦਾ ਜਾਂਦਾ ਹੈ ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਹਾਂਜੀ, ਜਿਵੇਂ ਆਦਸ਼ੀ ਸ਼ੀਸ਼ੇ ਵਿੱਚ ਦੀ ਲੰਘਦੀਆਂ ਸੂਰਜ ਦੀਆਂ ਕਿਰਨਾਂ ਕਾਗਜ਼ ਨੂੰ ਸਾੜ ਦਿੰਦੀਆਂ ਹਨ, ਸਧਾਰਨ ਕਿਰਨਾਂ ਨਹੀਂ ਸਾੜ ਸਕਦੀਆਂ। ਇਸੇ ਤਰ੍ਹਾਂ ਜਿਉਂ ਜਿਉਂ ਸਾਡਾ ਧਿਆਨ ਇਕਾਗਰ ਹੁੰਦਾ ਜਾਂਦਾ ਹੈ ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ, ਸੂਰਜ ਦੀਆਂ ਕਿਰਨਾਵਾਂ। ਇਸੇ ਤਰ੍ਹਾਂ ਕਿਸੇ ਵੀ ਕੰਮ ਦੀ ਕਾਮਯਾਬੀ ਵਿੱਚ ਧਿਆਨ ਦੀ ਇਕਾਗਰਤਾ ਤੇ ਤੀਬਰਤਾ ਦੀ ਅਤਿਅੰਤ ਲੋੜ ਹੈ। ਦੂਜੇ ਲਫ਼ਜ਼ਾਂ ਵਿੱਚ ਧਿਆਨ ਤੋਂ ਬਗੈਰ ਕੋਈ ਕੰਮ ਨਹੀਂ ਸੰਵਰਦਾ ਬਲਕਿ ਵਿਗੜ ਜਾਂਦਾ ਹੈ। ਬੱਸਾਂ ਕਾਰਾਂ ਮਸ਼ੀਨਾਂ ਚਲਾਉਣ ਵਾਲਿਆਂ ਲਈ ਸਾਵਧਾਨਤਾ ਇਕਾਗਰਤਾ ਜਾਂ ਧਿਆਨ ਦੀ ਅਹਿਮੀਅਤ ਤਾਂ ਹੋਰ ਵੀ ਵੱਧ ਜਾਂਦੀ ਹੈ। ਸੋ ਹੁਣ ਸਵਾਲ ਇਹ ਉੱਠਦਾ ਹੈ ਕਿ ਧਿਆਨ ਨਾਲ ਕਰਨਾ ਕੀ ਵੀ ਆਪਣੇ ਧਿਆਨ ਨੂੰ ਬਰਕਰਾਰ ਰੱਖ ਕੇ ਗੁਰਬਾਣੀ ਸਾਨੂੰ ਬੜੇ ਧਿਆਨ ਨਾਲ ਪ੍ਰਭੂ ਦਾ ਨਾਮ ਸਿਮਰਨ ਕਰਨ ਦੀ ਤਾਕੀਦ ਕਰਦੀ ਹੈ। ਸਿਮਰਨ ਕੀ ਹੈ? ਸਾਈਂ ਦੇ ਅਨੇਕਾਂ ਗੁਣਾਂ ਨੂੰ ਭਾਵਨਾ ਸਹਿਤ ਧਿਆਨ ਵਿੱਚ ਲੈ ਕੇ ਗੁਰਮੰਤਰ ਦਾ ਜਾਪ ਕਰਨਾ, ਧਿਆਨ ਦੇਣਾ। ਜੀ, ਬੇਧਿਆਨੇ ਗੁਰਮੰਤਰ ਦੇ ਰਟਨ ਨੂੰ ਸਿਮਰਨ ਨਹੀਂ ਮੰਨਿਆ ਗਿਆ। ਪਰਮਾਤਮਾ ਦੇ ਅਨੇਕਾਂ ਗੁਣਾਂ ਨੂੰ ਭਾਵਨਾ ਸਹਿਤ ਧਿਆਨ ਵਿੱਚ ਲੈ ਕੇ ਗੁਰਮੰਤਰ ਦਾ ਜਾਪ ਕਰਨਾ, ਨਿਰਾ ਜਾਪ ਹੀ ਨਹੀਂ ਕਰਨਾ, ਉਸਨੂੰ ਯਾਦ ਰੱਖਣਾ, ਮੁੜ ਮੁੜ ਕੇ ਯਾਦ ਰੱਖਣਾ, ਲਗਾਤਾਰ ਯਾਦ ਰੱਖਣਾ, ਤੇ ਇੱਕ ਛਿੰਨ ਲਈ ਵੀ ਨਾ ਵਿਸਾਰਨਾ ਹੀ ਤਾਂ ਧਿਆਨ ਤਾਂ ਸਿਮਰਨ ਹੈ। ਸਾਵਧਾਨ ਹੋ ਕੇ ਇਕਾਗਰ ਚਿੱਤ ਨਾਲ ਸਿਮਰਨ ਕਰਨ ਨਾਲ ਹੀ ਸਾਡਾ ਜੀਵਨ ਸਫਲ ਹੋ ਸਕਦਾ ਹੈ ਤੇ ਇਲਾਹੀ ਅੰਤਰਮੁਖੀ ਧਰਮ ਦੀ ਪ੍ਰਾਪਤੀ ਹੋ ਸਕਦੀ ਹੈ। ਗੁਰਬਾਣੀ ਇਸ ਪ੍ਰਤੀ ਇਉਂ ਲਿਖਦੀ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਏਕ ਚਿੱਤ ਜੈ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਧਿਆਨ ਨਾਲ ਸਿਮਰਨ ਕਰਨ ਦੀ ਮਹਾਨਤਾ ਤੇ ਬਰਕਤਾਂ ਨੂੰ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਨੇ ਹੰਸ ਕੂੰਜ ਤੇ ਕੱਛੂ ਕੰਮੇ ਦੀਆਂ ਮਿਸਾਲਾਂ ਦੁਆਰਾ ਇਉਂ ਦਿੜਾਇਆ ਹੈ। ਹੰਸੋ ਹੰਸ ਗਿਆਨ ਕਰ ਦੁੱਧੇ ਵਿੱਚੋਂ ਕੱਢੇ ਪਾਣੀ, ਕੱਛੋ ਕੱਛ ਧਿਆਨ ਧਰ ਲਹਿਰ ਨ ਵਿਆਪੇ ਘੁੰਮਣ ਵਾਣੀ, ਕੂੰਜੋ ਕੂੰਜ ਵਖਾਣੀ ਹੈ ਸਿਮਰਨ ਕਰ ਉੱਡੇ ਅਸਮਾਣੀ, ਗੁਰਪਰਚੈ ਗੁਰਜਾਣੀ ਹੈ ਗਿਆਨ ਧਿਆਨ ਸਿਮਰਨ ਗੁਰਬਾਣੀ। ਉੱਪਰਲੀ ਵਿਚਾਰ ਤੋਂ ਸੁੱਤੇ ਸਿੱਚ ਸਪਸ਼ਟ ਹੋ ਜਾਂਦਾ ਹੈ ਕਿ ਗਿਆਨ ਧਿਆਨ ਤੇ ਇਕਾਗਰਤਾ ਦੁਆਰਾ ਸਿਮਰਨ ਇਹ ਧਰਮ ਦਾ ਬਹੁਤ ਜ਼ਰੂਰੀ ਅੰਗ ਹੈ। ਤਾਂ ਤੇ ਗਿਆਨ ਲਈ ਧਾਰਮਿਕ ਗ੍ਰੰਥ ਤੇ ਅਰਥਬੋਧ ਦੀ ਜਾਣਕਾਰੀ, ਕਿਉਂਕਿ ਪਿੱਛੇ ਪੜ੍ਹਿਆ ਕਿ ਪਰਮਾਤਮਾ ਦੇ ਅਨੇਕਾਂ ਗੁਣਾਂ ਨੂੰ ਭਾਵਨਾ ਸਹਿ ਧਿਆਨ ਵਿੱਚ ਲੈਣਾ ਹੈ। ਹੁਣ ਗੁਣਾਂ ਤਾਂ ਗੁਰਬਾਣੀ ਵਿੱਚ ਦਰਜ ਹਨ, ਗੁਣਾਂ ਨੂੰ ਸਮਝਣ ਲਈ ਥੋੜ੍ਹਾ ਜਿਹਾ ਗਿਆਨ ਚਾਹੀਦਾ ਹੈ ਤਾਂ ਕਿ ਉਸਦੇ ਅਰਥਾਂ ਤੋਂ ਸਾਨੂੰ ਗਹਿਰੇ ਗੁਣ ਪ੍ਰਭੂ ਦੇ ਮਿਲ ਸਕਣ। ਸੋ ਗਿਆਨ ਲਈ ਧਾਰਮਿਕ ਗ੍ਰੰਥ ਦੇ ਅਰਥਬੋਧ ਦੀ ਜਾਣਕਾਰੀ, ਧਿਆਨ ਲਈ ਸੁਰਤ ਦਾ ਜਾਂ ਚਿੱਤ ਦੀ ਇਕਾਗਰਤਾ ਤੇ ਸਿਮਰਨ ਲਈ ਸ਼ਰਧਾ ਤੇ ਪ੍ਰੇਮ ਲੋੜੀਂਦਾ ਹੈ। ਗਿਆਨ ਧਿਆਨ ਤੇ ਸਿਮਰਨ ਦੀ ਸਹੀ ਜੁਗਤੀ ਤੋਂ ਬਗੈਰ ਆਤਮਕ ਤਰੱਕੀ ਨਹੀਂ ਹੋ ਸਕਦੀ। ਹਾਂਜੀ, ਗਿਆਨ ਧਿਆਨ ਤੇ ਸਿਮਰਨ ਦੀ ਸਹੀ ਜੁਗਤੀ ਤੋਂ ਬਗੈਰ ਆਤਮਕ ਤਰੱਕੀ ਨਹੀਂ ਹੋ ਸਕਦੀ। ਇਸ ਸਹੀ ਜੁਗਤੀ ਦੁਆਰਾ ਹੀ ਸ਼ਬਦ ਸੁਰਤ ਦੀ ਉੱਚੀ ਸੁੱਚੀ ਆਤਮਕ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖ ਜਨਮ ਸਕਾਰ ਥਾ, ਗੁਰਬਾਣੀ ਪੜ ਸਮਝ ਸੁਣੇਈ, ਮਨ ਸਮਝਾਵਨ ਕਾਰਨੇ ਕਛੂ ਕੋ ਪੜੀਐ ਗਿਆਨ। ਸੋ ਖਿਆਲ ਨੂੰ ਇੱਕ ਨੁਕਤੇ ਉੱਤੇ ਇਕਾਗਰ ਕਰਨ ਨੂੰ ਧਿਆਨ ਕਿਹਾ ਜਾਂਦਾ ਹੈ। ਹਰ ਕੰਮ ਨੂੰ ਸਫਲ ਤੇ ਸੰਪੂਰਨ ਕਰਨ ਲਈ ਧਿਆਨ ਲਾਜ਼ਮੀ ਹੈ। ਧਿਆਨ ਤੋਂ ਬਗੈਰ ਕੋਈ ਕੰਮ ਸਹੀ, ਮੁਕੰਮਲ, ਪੂਰਨ, ਲਾਭਦਾਇਕ ਨਹੀਂ ਹੋ ਸਕਦਾ। ਇਸੇ ਤਰ੍ਹਾਂ ਧਿਆਨ ਤੋਂ ਬਗੈਰ ਜਿਹੜੇ ਧਾਰਮਿਕ ਪਾਠ ਪੂਜਾ ਤੇ ਕਰਮ ਕਿਰਿਆ ਵੀ ਫੋਕੇ, ਰਸਹੀਣ, ਭਾਵਨਾਹੀਣ, ਲਾਭਹੀਣ, ਮੁਰਦਾ ਸਾਧਨ ਹੀ ਬਣ ਕੇ ਰਹਿ ਜਾਂਦੇ ਹਨ। ਧਿਆਨ ਤੋਂ ਬਿਨਾਂ ਇਹ ਜਿਹੜੇ ਸਾਡੇ ਪਾਠ ਪੂਜਾ ਨੇ ਇਹ ਵੀ ਮੁਰਦਾ ਸਾਧਨ ਬਣ ਜਾਂਦੇ ਹਨ। ਸੁਲਤਾਨਪੁਰ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਕਾਜ਼ੀਆਂ ਦੀ ਬੇਧਿਆਨੀ ਨਮਾਜ਼ ਵਿੱਚ ਸ਼ਾਮਲ ਨਾ ਹੋਣਾ ਇਸ ਗੱਲ ਦਾ ਲਖਾਇਕ ਹੈ ਕਿ ਧਿਆਨ ਤੋਂ ਬਗੈਰ ਪਾਠ, ਸਿਮਰਨ, ਜਾਪ ਆਦਿ ਸਭ ਨਿਸ਼ਫਲ ਹਨ। ਕਿਉਂ? ਮਹਾਰਾਜ ਨੇ ਕੌਤਕ ਰਚਿਆ ਉਹ ਨਮਾਜ਼ ਵਾਲਾ ਸਾਨੂੰ ਸਮਝਾਉਣ ਲਈ ਕਿ ਧਿਆਨ ਤੋਂ ਬਗੈਰ ਸਾਡਾ ਇਹ ਪਾਠ, ਸਿਮਰਨ, ਸਾਡਾ ਇਹ ਜਾਪ, ਇਹ ਸਭ ਨਿਸ਼ਫਲ ਹਨ, ਜਿਨ੍ਹਾਂ ਦਾ ਕੋਈ ਫਲ ਨਹੀਂ। ਪਰ ਆਮ ਤੌਰ 'ਤੇ ਜੋ ਪਾਠ ਪੂਜਾ, ਕੀਰਤਨ, ਕਥਾ ਕੀਤੇ ਜਾਂਦੇ ਹਨ ਉਹ ਸਭ ਬੇਧਿਆਨੇ, ਰਸਮੀ ਤੌਰ 'ਤੇ ਰੀਸੋ ਰੀਸੀ, ਬੱਧਾ ਚੱਟੀ ਲੋਕਾਚਾਰੀ ਦਿਖਾਵੇ ਮਾਤਰ ਸਵਾਰਥ ਲਈ ਮਨ ਦੀ ਤਸੱਲੀ ਲਈ ਜਾਂ ਮਾਇਆ ਲਈ ਕੀਤੇ ਜਾਂਦੇ ਹਨ। ਇਹੋ ਕਾਰਨ ਹੈ ਕਿ ਇਤਨੇ ਪਾਠ ਪੂਜਾ ਸਾਧਨਾ ਕੀਰਤਨ ਕਥਾ ਕਰਮ ਕਿਰਿਆ ਰਹਿਤ ਬਹਿਤ ਯੋਗ ਸਮਾਧੀਆਂ ਚਾਲੀਸੇ ਸੈਮੀਨਾਰ ਕਰਨ ਦੇ ਬਾਵਜੂਦ ਸਾਡੇ ਮਾਨਸਿਕ ਧਾਰਮਿਕ ਅਤੇ ਆਤਮਿਕ ਜੀਵਨ ਵਿੱਚ ਕੋਈ ਤਰੱਕੀ ਨਜ਼ਰ ਨਹੀਂ ਆਉਂਦੀ, ਬਲਕਿ ਅਸੀਂ ਰਸਾਤਲ ਵੱਲ ਰੁੜਦੇ ਜਾਂਦੇ ਹਾਂ। ਇਤਨੀ ਕਰਮ ਕਿਰਿਆ ਕਰਦੇ ਹਾਂ, ਉਸ ਦੇ ਬਾਵਜੂਦ ਰਸਾਤਲ ਵੱਲ ਰੁੜਦੇ ਜਾਂਦੇ ਹਾਂ। ਸਾਡੇ ਰੋਜ਼ਾਨਾ ਜੀਵਨ ਦਾ ਕਰਮ ਕਿਰਿਆ, ਵਰਤ ਵਰਤਾਰਾ, ਬੋਲਚਾਲ, ਰਹਿਣੀ ਕਰਨੀ ਸਾਡੇ ਧਾਰਮਿਕ ਜੀਵਨ ਦੀ ਪ੍ਰਤੀਕ ਅਤੇ ਕਸਵੱਟੀ ਹੈ। ਜੇਕਰ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ ਵਿੱਚ ਸਾਡੇ ਧਰਮ ਦਾ ਪ੍ਰਗਟਾਵਾ ਨਹੀਂ ਆਉਂਦਾ ਤਾਂ ਸਾਡੇ ਸਾਰੇ ਧਾਰਮਿਕ ਕਰਮ ਕਿਰਿਆ ਫੋਕੇ, ਰਸੀਣ, ਅਧੂਰੇ, ਮੁਰਦਾ ਸਾਧਨ ਅਤੇ ਨਿਸ਼ਫਲੀ ਹੋ ਕੇ ਰਹਿ ਜਾਂਦੇ ਹਨ। ਧਿਆਨ ਦੇਣਾ ਜੀ, ਜੇਕਰ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ ਵਿੱਚ, ਇਹ ਨਹੀਂ ਕਿ ਅਸੀਂ ਸੰਗਤ ਵਿੱਚ ਆਏ, ਸੰਗਤ ਤੋਂ ਬਾਅਦ ਘਰ ਵਿੱਚ ਵਿਚਰਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਕਾਰੋਬਾਰ ਕਰਦੇ ਹਾਂ, ਜੇ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ ਵਿੱਚ ਸਾਡੇ ਧਰਮ ਦਾ ਪ੍ਰਗਟਾਵਾ ਨਹੀਂ ਆਉਂਦਾ ਤਾਂ ਇਹ ਸਾਡੇ ਧਾਰਮਿਕ ਕਰਮ ਕਿਰਿਆ ਫੋਕੇ, ਰਸੀਣ, ਅਧੂਰੇ, ਮੁਰਦਾ ਸਾਧਨ ਅਤੇ ਨਿਸ਼ਫਲ ਹੋ ਕੇ ਰਹਿ ਜਾਂਦੇ ਹਨ। ਜੈ ਕਰਨੀ ਤੈਂ ਪੂਰੀ ਮਤ, ਕਰਨੀ ਬਾਜੋ ਘੱਟੇ ਘੱਟ, ਪਾਠ ਪੜਿਓ ਅਰਬੇਦ ਵਿਚਾਰਿਓ, ਨਿਵਲ ਪੁਯੰਗਮ ਸਾਧੇ, ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਧਕ ਅਹੰਗ ਬੁੱਧ ਬਾਦੇ, ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਗਲੀ ਭਿਸ਼ਤ ਨਾ ਜਾਈਐ, ਛੂਟੈ ਸੱਚ ਕਮਾਏ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗਣ ਲਾਓ, ਕਰਣੀ ਬਾਜੋ ਤਰੇ ਨਾ ਕੋਏ, ਸੱਚੋ ਸੱਚ ਵਖਾਣੈ ਕੋਏ, ਨਾਨਕ ਅੱਗੇ ਪੁੱਛ ਨਾ ਹੋਏ। ਪਰ ਗੁਰਬਾਣੀ ਦੀਆਂ ਇਹੋ ਜਿਹੀਆਂ ਤਾੜਨਾ ਅਤੇ ਝਿੜਕਾਂ ਦੇ ਬਾਵਜੂਦ ਅਸੀਂ ਉਸੇ ਬੇਧਿਆਨੇ ਅਤੇ ਫੋਕੇ ਪਾਠ ਪੂਜਾ ਵਿੱਚ ਢੀਠ ਹੋ ਕੇ ਪ੍ਰਵਿਰਤ ਹਾਂ। ਧਰਮ ਤਾਂ ਜੀਵ ਨੂੰ ਪਸ਼ੂਆਂ ਤੋਂ ਇਨਸਾਨ, ਇਨਸਾਨਾਂ ਤੋਂ ਦੇਵਤੇ ਅਤੇ ਫਿਰ ਦੇਵਤਿਆਂ ਤੋਂ ਹਰਜਨ ਬਣਾਉਣ ਲਈ ਰਚੇ ਗਏ ਸਨ ਕਿ ਅਸੀਂ ਪਸ਼ੂ ਬਿਰਤੀ ਨੂੰ ਤਿਆਗ ਕੇ ਪਹਿਲੇ ਇਨਸਾਨੀਅਤ ਵੱਲ ਆਈਏ, ਫਿਰ ਦੈਵੀ ਗੁਣ ਗ੍ਰਹਿਣ ਕਰਕੇ ਇਨਸਾਨਾਂ ਤੋਂ ਦੇਵਤੇ ਬਣੀਏ, ਫਿਰ ਦੇਵਤਿਆਂ ਤੋਂ ਹੋਰ ਉਤਾਹਾਂ ਉੱਠ ਕੇ ਹਰਜਨ ਬਣੀਏ। ਇਸ ਲਈ ਇਹ ਧਰਮ ਰਚੇ ਗਏ ਸਨ। ਸੋ ਧਰਮ ਦੇ ਦੋ ਪੱਖ ਹਨ, ਇੱਕ ਬਾਹਰਮੁਖੀ ਧਰਮ ਜੋ ਸਰੀਰਕ ਅਤੇ ਮਾਨਸਿਕ ਕਰਤੱਵ ਹੈ, ਇੱਕ ਅੰਤਰਮੁਖੀ ਆਤਮਕ ਧਰਮ ਜੋ ਅੰਤਰਮੁਖੀ ਗੈਬੀ ਆਤਮਕ ਖੇਲ ਹੈ। ਪਰ ਸੀਮਤ ਬੁੱਧੀ ਦੀ ਅਗਿਆਨਤਾ ਅਤੇ ਬੇਸਮਝੀ ਕਾਰਨ ਧਰਮ ਦੀ ਬਾਬਤ ਅਤਿਅੰਤ ਭੁਲੇਖੇ ਪਏ ਹੋਏ ਹਨ ਅਤੇ ਧਰਮ ਨੂੰ ਗੁੰਝਲਦਾਰ ਬਣਾਇਆ ਹੋਇਆ ਹੈ। ਇਹਨਾਂ ਧਰਮਾਂ ਦੇ ਭੁਲੇਖਿਆਂ ਨੂੰ ਦੂਰ ਕਰਨ ਲਈ ਅਤੇ ਸਹੀ ਧਾਰਮਿਕ ਸੇਧ ਦਰਸਾਉਣ ਲਈ ਗੁਰਬਾਣੀ ਦੇ ਆਸ਼ੇ ਅਨੁਸਾਰ ਇਹ ਲੇਖ ਲਿਖੇ ਗਏ ਹਨ। ਬੁੱਧੀਜੀਵੀ ਲੋਕਾਂ ਨੇ ਤਾਂ ਧਰਮ ਨੂੰ ਨੇਕੀ ਪਰਉਪਕਾਰ ਇਨਸਾਨੀਅਤ ਤਾਂ ਹੀ ਸੀਮਤ ਕਰ ਦਿੱਤਾ ਹੈ, ਪਰ ਇਹ ਨੇਕੀਆਂ ਉੱਤਮ ਕਿਰਿਆ ਆਦਿ ਧਰਮ ਦਾ ਇੱਕ ਪੱਖ ਜਾਂ ਸਾਧਨ ਹਨ ਜੋ ਮਾਇਆ ਦੇ ਭਰਮ ਭੁਲਾਵੇ ਵਿੱਚ ਹੋਮੇ ਦੇ ਅਧੀਨ ਕੀਤੇ ਜਾਂਦੇ ਹਨ। ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪ੍ਰਵਾਣ, ਨਾਨਕ ਮਤੀ ਮਿੱਥਿਆ ਕਰਮ ਸਚਾਨੀ ਸਾਂ। ਇਸ ਤਰ੍ਹਾਂ ਇਹ ਨੇਕ ਕਰਮ ਆਦਿ ਧਰਮ ਦੇ ਕਰਤੱਵ ਹਨ, ਸਾਧਨ ਹਨ, ਪਰ ਮੰਜ਼ਿਲ ਨਹੀਂ। ਪਰ ਗੁਰਬਾਣੀ ਅਨੁਸਾਰ ਜੀਵ ਦੀ ਮੰਜ਼ਿਲ ਅਕਾਲ ਪੁਰਖ ਦੇ ਪ੍ਰੇਮ ਵਿੱਚ ਲਿਵਲੀਨ ਹੋਣਾ ਹੈ। ਹਾਂਜੀ, ਜੀਵ ਦੀ ਮੰਜ਼ਿਲ ਅਕਾਲ ਪੁਰਖ ਦੇ ਪ੍ਰੇਮ ਵਿੱਚ ਲਿਵਲੀਨ ਹੋਣਾ ਹੈ। ਇਸ ਆਤਮਕ ਮੰਜ਼ਿਲ ਤੇ ਪਹੁੰਚਣ ਲਈ ਗੁਰਬਾਣੀ ਅਨੁਸਾਰ ਗੁਰਪ੍ਰਸਾਦ, ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਤੇ ਸ਼ਬਦ ਸੁਰ ਦੀ ਕਮਾਈ ਸ੍ਰੇਸ਼ਟ ਸਾਧਨ ਹਨ। ਭਾਵ ਭੋਜਨ ਸਤਿਗੁਰ ਤੁਠੈ ਪਾਏ, ਸਾਧ ਸੰਗਤ ਬਿਨ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਇਸ ਤਰ੍ਹਾਂ ਸਾਧ ਸੰਗਤ ਤੇ ਅੰਤਰਮੁਖੀ ਸਿਮਰਨ ਦੁਆਰਾ ਜੀਵ ਦਾ ਅਨੁਭਵ ਖੁੱਲਦਾ ਹੈ। ਜਦੋਂ ਸਾਧ ਸੰਗਤ ਵਿੱਚ ਆ ਕੇ ਪਿੱਛੇ ਪੜਿਆ ਸਹੀ ਜੁਗਤੀ ਅਨੁਸਾਰ ਅੰਤਰਮੁਖੀ ਸਿਮਰਨ ਕਰਦੇ ਹਾਂ, ਫਿਰ ਜੀਵ ਦਾ ਅਨੁਭਵ ਖੁੱਲਦਾ ਹੈ। ਉਸ ਅਨੁਭਵ ਵਿੱਚ ਆਤਮ ਗਿਆਨ ਦੇ ਪ੍ਰਕਾਸ਼ ਨਾਲ ਕੂੜੀ ਮਾਇਆ ਤੇ ਉਸਦੇ ਔਗਣਾਂ ਦੇ ਭੇਦਾਂ ਤੋਂ ਜਾਣੂ ਹੋਈਦਾ ਹੈ। ਅਨੁਭਵ ਦੁਆਰਾ ਜਿਹੜਾ ਆਤਮਕ ਪ੍ਰਕਾਸ਼ ਹੁੰਦਾ ਹੈ, ਉਸ ਤੋਂ ਪਤਾ ਚੱਲਦਾ ਹੈ ਕਿ ਮਾਇਆ ਕਿਵੇਂ ਅਤੇ ਕਿਸ ਪ੍ਰਕਾਰ ਵਿੱਚ ਸਾਡੇ 'ਤੇ ਵਾਰ ਕਰਦੀ ਹੈ, ਉਸਦੇ ਭੇਦਾਂ ਤੋਂ ਜਾਣੂ ਹੋਈਦਾ ਹੈ। ਜਦੋਂ ਮਾਇਆ ਦੇ ਭੇਦਾਂ ਦਾ ਪਤਾ ਚੱਲ ਜਾਂਦਾ, ਫਿਰ ਜੀਵ ਇਸ ਮਾਇਕੀ ਭਰਮ ਭੁਲਾਵੇ ਵਿੱਚ ਫਸਦਾ ਨਹੀਂ ਅਤੇ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚੋਂ ਨਿਕਲ ਕੇ ਜੀਵ ਦਾ ਇਲਾਹੀ ਪ੍ਰਕਾਸ਼ ਵਿੱਚ ਪ੍ਰਵੇਸ਼ ਹੁੰਦਾ ਜਾਂਦਾ ਹੈ। इस तरह होमे वेड़ी मैं मेरी दी भावना छुड़ जांदी है ते जीव तू तेरी दी भावना विच विचरदा है। फिर ता सारियां इलाही दाता बख्शिशा ते आत्म गुण जिया के प्रीत प्रेम प्यार रस चाव आनंद खेड़ा सहज सत संतोख दया धीरज खिमा सेवा निम्रता आदि जीव दे तन मन चित बुद्धि अंतस्करण विच सहजे प्रवेश हो जांदे हैं। इस तरह जीव आत्म परायण होके परोपकार दे उमाह विच बेखरीद गोला बन के आप गवाए सेवा करे दा उपदेश कमाउंदा है। इस तरह जीव कर्म बद नहीं होंदा जमा दे वस नहीं पैंदा ते आवागमन तो बच जांदा है। ते आप अपने नाल लिखे हुक्म दी रवानगी विच सुर होके लाही पाणे विच विचरदा है। जीव सुचेत अवस्था विच भी अपने नाल लिखे अंतरीव आत्मक धर्म नू सहजे ही कमाउंदा है। इस तरह जीव दा लोक सुखी परलोक सुहेले हो जांदा है। इसे करके लिखिया है चीत आवे ता महा आनंद चीत आवे ता सब दुख पांज चीत आवे ता श्रद्धा पूरी चीत आवे ता कभू न चूरी अंतर राम राय प्रगटे आए गुर पूरे दियो रंग लाए रहाओ चीत आवे ता सर्व को राजा चीत आवे ता पूरे काजा चीत आवे ता रंग गुलाल चीत आवे ता सदा निहाल। दूजे पासे जद साडा मन परमेश्वर नू भुल के बेमुख हो जांदा है ता असी मायकी परम भुलावे विच विचरदे हां परम भुलावे दे हनेरे विच ठोकरा खांदे ते दुख कलेश भोगदे हां होमे दे अधीन मैं मेरी वाला जीवन पतीत करदे हां होमे विच पंजां दे वस पै के नीवे कर्म कर दे ते नतीजे भुगतदे हां अकाल पुरख नूं विसार के मायकी कुसंगत दे असर हेठ नीवे ख्याल गलत निश्चयां नाल नीवे कर्मां नाल मन मलीन करी जांदे हां। दूजे लफ्जां विच दूजे भाव विच विचर के ईरखा द्वैत नफरत वैर विरोध लड़ाइयां झगड़े दुख कले शक विकार सहेड़दे ते दुखी हुंदे हां पलच पलच सगली मुई झूठे तन दे मुँह तृष्णा दे भांबड़ां विच दिन रात सड़दे हां अकाल पुरख नूं विसार के फिक्र चिंता विच गोते खांदे आवागमन दे अटुट चक्कर विच पै के जमदे मरदे हां जमा दे वस पैंदे हां ते इलाही दाता बख्शिशां ते दैवी गुणां तों वांझे रहिंदे हां। इस सच्चाई नूं गुरबाणी विच इउं दर्शाया है सोई मलीन दीन हीन जिस प्रभ बिसाना करने हार ना बुझई आप गने बिगाना सब है दुख संताप जां तुद हों भुली है जे कीचन लख उपाओ ता कहीं ना कुली है जिसनू विसरै नाव सो निर्धन कांडी है जिसनू विसरै नाव सो जोनी हांडी है जिस खसम ना आवे चित इस जम डंड दे जिस खसम ना आवी चित रोगी से गणे जिस खसम ना आवी चित सो खरो अंकारी या सोई दुएला जग जिनी नाम विसारे। इस लेख दे निचोड़ नू इस तरह दर्शाया जा सकता है कि आत्मक धर्म कोई ख्यालां दा विषय नहीं ਇਹ ਮਨੋਕਲਪਤ ਰਵਾਇਤਾਂ ਨਹੀਂ ਕਿ ਉਸ ਪ੍ਰਤੀ ਕੋਈ ਕਲਪਨਾ ਬਣਾ ਲਈ ਇਹ ਸਿਆਣਪ ਨਹੀਂ ਆਤਮਕ ਧਰਮ ਕੋਈ ਖਿਆਲੀ ਢਕੌਂਸਲੇ ਨਹੀਂ ਇਹ ਧਰਮ ਨਹੀਂ ਇਹ ਦਿਮਾਗੀ ਗਿਆਨ ਨਹੀਂ ਇਹ ਕੋਈ ਫਿਲਾਸਫੀ ਨਹੀਂ ਇਹ ਕਰਮ ਕਿਰਿਆ ਨਹੀਂ ਇਹ ਵਲਵਲੇ ਨਹੀਂ ਇਹ ਜੋਸ਼ ਨਹੀਂ ਹਾਂਜੀ ਇਹ ਆਤਮਕ ਧਰਮ ਸੁਣ ਵੀ ਨਹੀਂ ਇਕਾਗਰਤਾ ਵਿੱਚ ਜਿਹੜੀ ਸੁਣ ਆਉਂਦੀ ਉਹ ਵੀ ਨਹੀਂ ਸਗੋਂ ਇਹ ਤਾਂ ਨਾਲ ਲਿਖਿਆ ਹੈ ਗੁਪਤ ਹੈ ਆਤਮਕ ਭਾਵਨਾ ਹੈ ਆਤਮਕ ਸਵੈਪਨਾ ਹੈ ਆਤਮਕ ਰੁਣ ਚੁਣ ਹੈ ਆਤਮਕ ਜੀਵਨ ਰੋਂ ਹੈ ਜੀਵਨ ਰੋਂ ਦੀ ਰਵਾਨਗੀ ਹੈ ਰਵਾਨਗੀ ਦੀ ਸਹਿਜ ਚਾਲ ਹੈ ਜੀਵਤ ਮਰਨਾ ਹੈ ਆਪ ਗਵਾਉਣਾ ਹੈ ਬੇਖਰੀਦ ਗੋਲਾ ਬਣਨਾ ਹੈ ਇਲਾਹੀ ਚਾਕਰੀ ਕਰਨੀ ਹੈ ਭਾਣੇ ਵਿੱਚ ਆਉਣਾ ਹੈ ਪਿਰਮ ਖੇਲ ਹੈ ਖੇਲ ਨਿਰਾਲੀ ਹੈ ਸਹਿਜ ਖੇਲ ਹੈ ਚੁੱਪ ਪ੍ਰੀਤ ਹੈ प्रीत दा चाव है प्रीत दा रंग है प्रीत दा रस है प्रीत दी मस्ती है हुकम है शब्द है नाम है। इसलिए इस आत्मक धर्म विच वितकरा वैर विरोध ईरखा द्वैत नफरत तुअसब टाकरे झगड़े लड़ाइया दी कोई गुंजाइश नहीं। आत्मक धर्म विच ये जड़े मायकी अवगुण हैं ਇਹਨਾਂ ਦੀ ਲੇਸ਼ ਮਾਤਰ ਅੰਸ਼ ਵੀ ਨਹੀਂ ਹੋ ਸਕਦੀ ਇਹਨਾਂ ਵਿੱਚ ਕੋਈ ਗੁੰਜਾਇਸ਼ ਨਹੀਂ। ਇਹ ਪ੍ਰਾਪਤ ਕਿਵੇਂ ਆਉਂਦਾ ਹੈ ਪਿੱਛੇ ਪੜਿਆ ਕਿ ਪਰਮਾਤਮਾ ਦੇ ਅਨੇਕਾਂ ਗੁਣਾਂ ਨੂੰ ਭਾਵਨਾ ਸਹਿਤ ਧਿਆਨ ਵਿੱਚ ਲੈ ਕੇ ਗੁਰਮੰਤਰ ਦਾ ਜਾਪ ਕਰਨਾ ਮੁੜ ਮੁੜ ਕੇ ਯਾਦ ਕਰਨਾ ਇੱਕ ਛਿਨ ਲਈ ਵੀ ਨਾ ਵਿਸਾਰਨਾ। ਹੁਣ ਸਵਾਲ ਇਹ ਉੱਠਦਾ ਹੈ कि भावना कित्थों प्राप्त होवे, क्योंकि पढ़िया परमात्मा दे गुण तां सानू गुरबाणी विचों प्राप्त हो गए जदों असी अर्थबोध की जानकारी प्राप्त की। सो परमात्मा दे अनेकां गुणां नू भावना सहित ध्यान विच लेना है, तो भावना कित्थों प्राप्त होवे, धार्मिक जां आत्मक भावना या श्रद्धा, यह पढ़ी पढ़ाई नहीं जा सकती, यह समझी समझाई नहीं जा सकती, यह सिखी सिखाई भी नहीं जा सकती, यह जानी जनाई नहीं जा सकती। यह श्रद्धा भावनी या भावना यह खोजी खरीदी मंगी या मेरे को है तो किसी को दिती नहीं जा सकती। यह श्रद्धा भावनी सिर्फ गुरप्रसाद द्वारा, गुरु की कृपा द्वारा, आत्मक जीवन वाले बख्शे हुए गुरमुख प्यारियां संतां महापुरशां दी संगत विच उन्हां दी लाग या छो नाल मिलदी है। जदों असी गुरमुख प्यारियां दे आत्मक औरा विच विचरदे हां, उन्हां चों जिहड़ियां आत्मक किरणां निकलदियां हन उन्हां दी छो नाल गुरु दी कृपा द्वारा उह भावना साडे विच प्रवेश करदी। इह शरदा भावनी सिर्फ गुरप्रसाद द्वारा आत्मक जीवन वाले बख्शे हुए गुरमुख प्यारियां संतां महापुरशां दी संगत विच लाग या छो नाल मिलदी है। गुरबाणी इस गल दी गवाही भरदी है, साध संगत बिना भाव नहीं उपजे, भाव बिन भगत ना होए तेरी। कृपा करे जिस पार ब्रह्म होवे साधु संग, ज्यों ज्यों वधाई है त्यों त्यों हर स्यों रंग, प्रेम प्याला साध संग भगत वछल पार स्पर्श। गुरबाणी विचार लेख नंबर 51 धर्म या मजहब भाग 6। वाहेगुरु जी का खालसा, वाहेगुरु जी की फतह।